ਜਤ ਆਪਣੇ ਆਪ ਨੂੰ ਵਸ ਵਿੱਚ ਰੱਖਣਾ। ਗੰਢੀ ਇਸ ਦਾ ਪਲੂਰਲ ਆਫ ਗੰਢ, ਗੰਢਾਂ। ਸਤ ਸੁਚਾਚਰਨ, ਪਾਇਟੀ, ਅਨਬਲੈਮਿਸ਼ਡ ਕਰੈਕਟਰ। ਵਟ ਦ ਟਵਿਸਟ ਇਨ ਏ ਸਪਨ ਥਰੈਡ ਔਰ ਏ ਸਟ੍ਰਿੰਗ। ਦਿਆ ਕਪਾਹ, ਸੰਤੋਖ ਸੂਤ, ਜਤ ਗੰਢੀ ਸਤ ਵਟ। ਭਾਈ ਦਇਆ ਰੂਪੀ ਕਪਾਹ ਹੋਵੇ, ਉਸ ਕਪਾਹ ਤੋਂ ਸੰਤੋਖ ਰੂਪੀ ਸੂਤ ਬਣਿਆ ਹੋਵੇ, ਸਤ ਦੇ ਉਸਨੂੰ ਵਟ ਦਿੱਤੇ ਜਾਣ, ਜਤ ਦੀਆਂ ਗੰਢਾਂ ਪਾਈਆਂ ਜਾਣ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਜੀ ਜਿੰਦ ਹਈ ਜੇ ਤੇਰੇ ਪਾਸ ਹੈ, ਪਾਂਡੇ ਹੇ ਪੰਡਿਤ ਕੱਤ ਪਹਿਨਾ ਦੇ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਭਾਈ ਇਹ ਜਨੇਊ ਹੈ ਜੋ ਜੀਵ ਦੇ ਨਾਲ ਨਿਭਦਾ ਹੈ। ਕਿਹੜਾ? ਇਹ ਗੁਣਾ ਰੂਪੀ ਜਨੇਊ, ਇਹ ਜਿੰਦ ਦੇ ਨਾਲ ਜਾਏਗਾ। ਦੂਜਾ ਸਰੀਰ ਤੇ ਪਾਉਣ ਵਾਲਾ ਜਨੇਊ ਤਾਂ ਭਾਈ ਸਰੀਰ ਦੇ ਨਾਲ ਹੀ ਜਲ ਜਾਇਆ ਕਰਦਾ ਹੈ। ਜੇ ਐਸਾ ਗੁਣਾ ਰੂਪੀ ਜਿੰਦ ਦੇ ਪਹਿਨਣ ਵਾਲਾ ਜਨੇਊ ਤੇਰੇ ਪਾਸ ਹੈ ਤਾਂ ਸਾਨੂੰ ਪਹਿਨਾ ਦੇ। ਹੇ ਪੰਡਿਤ, ਤੇਰੇ ਪਾਸ ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਅਗਰ ਚੇ ਹੈ ਤਾਂ ਮੇਰੇ ਗੱਲ ਪਾ ਦੇ। ਐਸਾ ਜਨੇਊ ਤੂੰ ਸਾਨੂੰ ਪਾ ਦੇ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ ਅਤੇ ਜਿਸ ਦਾ ਵੱਟ ਉਚਾਚਰਨ ਹੋਵੇ। ਨਾ ਇਹ ਟੁੱਟੈ, ਨਾ ਮਲ ਲੱਗੈ, ਨਾ ਇਹ ਜਲੈ, ਨਾ ਜਾਏ। ਮਲ ਮੈਲ ਨਾ ਜਾਏ, ਨਾ ਗੁਆਚਦਾ ਹੈ। ਨਾ ਇਹ ਟੁੱਟੈ, ਨਾ ਮਲ ਲੱਗੈ, ਨਾ ਇਹ ਜਲੈ, ਨਾ ਜਾਏ। ਇਹ ਆਤਮਾ ਦਾ ਜਨੇਊ, ਇਹ ਗੁਣ ਰੂਪੀ ਜਨੇਊ ਸੂਤ ਦੇ ਜਨੇਊ ਵਾਂਗੂ ਟੁੱਟਦਾ ਨਹੀਂ। ਨਾ ਇਸਨੂੰ ਮੈਲ ਲੱਗਦੀ ਹੈ, ਨਾ ਇਹ ਅੱਗ ਵਿੱਚ ਸੜਦਾ ਹੈ ਅਤੇ ਨਾ ਹੀ ਗੁਆਚਦਾ ਹੈ। ਧਨ ਸਮਾਨਸ ਨਾਨਕਾ ਜੋ ਗਲ ਚੱਲੇ ਪਾਏ। ਅਤੇ ਜੋ ਐਸਾ ਜਨੇਊ ਗਲ ਪਾ ਕੇ ਤੁਰੇ ਹਨ, ਜੋ ਐਸਾ ਗੁਣ ਰੂਪ ਜਨੇਊ ਆਤਮਾ ਨੂੰ ਪਹਿਨਾ ਕੇ ਸੰਸਾਰ ਤੋਂ ਤੁਰੇ ਹਨ, ਉਹ ਧਾਰਨਹਾਰ ਮਨੁੱਖ ਧਨ ਹਨ। ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ। ਚੌਕੜ ਚਾਰ ਕੌਡੀਆਂ ਤੋਂ, ਮੁੱਲ ਅਣਾਇਆ ਮੁੱਲ ਦਾ ਮੰਗਵਾਇਆ। ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ। ਪਰ ਹੇ ਪਾਂਡੇ, ਜੋ ਜਨੇਊ ਤੂੰ ਸਾਨੂੰ ਪਾਉਣ ਲਈ ਖੜੋਤਾ ਹੈ, ਇਹ ਤਾਂ ਚਾਰ ਕੌਡੀਆਂ ਤੋਂ ਤੂੰ ਮੁੱਲ ਦਾ ਮੰਗਵਾਇਆ ਹੈ। ਇਹ ਤਾਂ ਚਾਰ ਕੌਡੀਆਂ ਤੋਂ ਬਾਜ਼ਾਰੋਂ ਖਰੀਦਿਆ ਹੈ, ਚੌਂਕੇ ਵਿੱਚ ਬੈਠ ਕੇ ਪਾ ਲਈਦਾ ਹੈ। ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਸਿੱਖਾ ਸਿੱਖਿਆ, ਕੰਨ ਕੰਨ ਵਿੱਚ ਚੜਾਈਆ, ਦਿੱਤੀ ਚਾੜੀ। ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਗੁਰ ਬ੍ਰਾਹਮਣ ਥੀਆ ਦਾ ਅਰਥ ਹੈ ਬ੍ਰਾਹਮਣ ਗੁਰੂ ਬਣ ਬੈਠਾ। ਸਿੱਖਿਆ ਜੋ ਕੰਨ ਵਿੱਚ ਦਿੱਤੀ ਅਤੇ ਸਿੱਖਿਆ ਦੇਣ ਵਾਲੇ ਨੂੰ ਗੁਰੂ ਆਖੀਦਾ। ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਜਨੇਊ ਦੀ ਰਸਮ ਅਦਾ ਕਰਨ ਵਾਲਾ ਬ੍ਰਾਹਮਣ ਕੰਨ ਵਿੱਚ ਸਿੱਖਿਆ ਦਿੰਦਾ ਹੈ ਜਨੇਊ ਪਾਉਣ ਵਾਲੇ ਦੇ, ਅਤੇ ਇਸ ਤਰ੍ਹਾਂ ਗੁਰੂ ਬਣ ਪੈਂਦਾ ਹੈ। ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ। ਉਹ ਮੂਆ ਇੱਕ ਦਿਨ ਜਨੇਊ ਪਾਉਣ ਵਾਲਾ ਮਰ ਜਾਂਦਾ ਹੈ। ਉਹ ਚੜ ਪਿਆ, ਉਹ ਕਪਾਹ ਦਾ ਜਨੇਊ ਜੋ ਸਰੀਰ ਤੇ ਪਹਿਨ ਰੱਖਿਆ ਸੀ ਜਲ ਕੇ ਚੜ ਜਾਂਦਾ ਹੈ। ਵੇ ਤੱਗਾ ਗਿਆ, ਜੀਵਾਤਮਾ ਤਾਂ ਬਗੈਰ ਤੱਗ ਤੋਂ, ਬਗੈਰ ਜਨੇਊ ਤੋਂ ਅੱਗੇ ਗਿਆ। ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ। ਭਾਈ ਜਦੋਂ ਦਿਨ ਪੁੱਗ ਜਾਂਦੇ ਹਨ ਜਨੇਊ ਧਾਰਨ ਵਾਲੇ ਦੇ, ਉਹ ਧਾਰਨ ਵਾਲਾ ਤਾਂ ਮਰ ਜਾਂਦਾ ਹੈ ਅਤੇ ਉਹ ਜਨੇਊ ਸਰੀਰ ਤੋਂ ਜਲ ਕੇ ਲੈ ਜਾਂਦਾ ਹੈ। ਸੋ ਧਾਰਨਹਾਰ ਦੀ ਆਤਮਾ ਤਾਂ ਪਰਲੋਕ ਨੂੰ ਜਨੇਊ ਤੋਂ ਬਗੈਰ ਹੀ ਜਾਂਦੀ ਹੈ।
ਮਹਿਲਾ ਪਹਿਲਾ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੋੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਵੀਆਂ, ਰਾਤ ਦਿਨਸ ਜੀ ਨਾਲ, ਤਗ ਕਪਾਹੋਂ ਕਤੀਐ ਬਾਹਮਣ ਵੱਟੇ ਆਏ, ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ, ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ, ਨਾਨਕ ਤਗ ਨਾ ਤੁੱਟਈ ਜੇ ਤਗ ਹੋਵੇ ਜੋਰ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਵੀਆਂ, ਰਾਤ ਦਿਨਸ ਜੀ ਨਾਲ। ਜਾਰੀਆਂ ਇਲੀਸਿਟ ਸੈਕਸ ਰਿਲੇਸ਼ਨਸ ਵਿਦ ਆਪੋਜ਼ਿਟ ਸੈਕਸ, ਪਰ ਇਸਤਰੀ ਨਾਲ ਗਮਨ ਜਾਂ ਪਰਾਏ ਮਰਦ ਨਾਲ ਗਮਨ। ਕੂੜੀਆਂ ਝੂਠ, ਗਾਲ ਗਾਲੀਆਂ, ਪਹਿਨਾਮੀਆਂ ਬੇਈਮਾਨੀਆਂ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਜੀ ਨਾਲ। ਜਨੇਊ ਦੇ ਰਸਮੀ ਸੰਸਕਾਰ ਹੋ ਜਾਣ ਨਾਲ ਜੋ ਸਮਝ ਲਿਆ ਜਾਂਦਾ ਹੈ ਕਿ ਦੀਖਿਆ ਹੋ ਗਈ, ਪਾਉਣ ਵਾਲਾ ਦਵਿਜ ਹੋ ਗਿਆ, ਭਾਵ ਉਸਦਾ ਨਵਾਂ ਆਤਮਕ ਜਨਮ ਹੋ ਗਿਆ, ਇਹ ਸਭ ਗਲਤ ਹੈ। ਜਨੇਊ ਦੀ ਰਸਮ ਨਾਲ ਜੀਵ ਦੀ ਕੋਈ ਕਲਿਆਣ ਨਹੀਂ ਹੁੰਦੀ, ਕੋਈ ਨਵਾਂ ਆਤਮਕ ਜਨਮ ਨਹੀਂ ਹੁੰਦਾ, ਕਿਉਂਕਿ ਜੀਵ ਦੇ ਨਾਲ ਅਨੇਕਾਂ ਚੋਰੀਆਂ, ਅਨੇਕਾਂ ਯਾਰੀਆਂ, ਅਨੇਕਾਂ ਝੂਠੀਆਂ ਵਿਚਾਰਾਂ, ਅਨੇਕਾਂ ਗਾਲੀਆਂ, ਅਨੇਕਾਂ ਠੱਗੀਆਂ, ਅਨੇਕਾਂ ਬੇਈਮਾਨੀਆਂ ਦਿਨ ਰਾਤ ਉਵੇਂ ਹੀ ਬਣੀਆਂ ਰਹਿੰਦੀਆਂ ਹਨ। ਤਗ ਕਪਾਹੋਂ ਕਤੀਐ ਬਾਹਮਣ ਵੱਟੇ ਆਏ, ਤਗ ਜਨੇਊ ਜੰਯੂ ਪਾਈ, ਜੰਯੂ ਤਾਂ ਆਪ ਹੀ ਕਪਾਹ ਤੋਂ ਕੱਤੀਦਾ ਹੈ, ਅਤੇ ਬਾਹਮਣ ਆ ਕੇ ਉਸ ਕਪਾਹ ਦੇ ਧਾਗੇ ਨੂੰ ਵੱਟ ਦੇ ਕੇ ਜਨੇਊ ਬਣਾ ਲੈਂਦਾ ਹੈ। ਤਦ ਫਿਰ ਦੱਸੋ ਇਸ ਸਾਧਾਰਨ ਧਾਗੇ ਵਿੱਚ ਕਿਵੇਂ ਵਿਸ਼ੇਸ਼ਤਾ ਆ ਗਈ? ਇਹ ਸਾਧਾਰਨ ਕਪਾਹ ਦਾ ਜਨੇਊ ਕਿਵੇਂ ਕਿਸੇ ਨੂੰ ਦਵਿਜ ਕਰ ਸਕਦਾ ਹੈ? ਇਹ ਕਿਵੇਂ ਕਿਸੇ ਨੂੰ ਨਵੀਂ ਆਤਮਕ ਜ਼ਿੰਦਗੀ ਬਖਸ਼ ਸਕਦਾ ਹੈ? ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ, ਕੋ ਵੱਢ ਕੇ ਰਿਨ ਰਿਨ ਕੇ, ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਜਨੇਊ ਦੀ ਰਸਮ ਵੇਲੇ ਬੱਕਰਾ ਕੋਹ ਕੇ ਰਿਨ ਕੇ ਖਾਧਾ ਜਾਂਦਾ ਹੈ। ਘਰ ਆਏ ਹੋਏ ਅੰਗਾਂ ਸਾਕਾਂ ਨੂੰ, ਬਿਰਾਦਰੀ ਦੇ ਲੋਕਾਂ ਨੂੰ, ਪਿੰਡ ਦੇ ਭਾਈਚਾਰੇ ਨੂੰ ਬੱਕਰਾ ਮਾਰ ਕੇ ਰਿਨ ਕੇ ਖਵਾਇਆ ਜਾਂਦਾ ਹੈ। ਇਸ ਤਰ੍ਹਾਂ ਇੱਕ ਜੀਵ ਨੂੰ ਕੋਹ ਕੇ ਖਾਧਾ, ਤੇ ਫਿਰ ਆਖਦੇ ਹੋ ਰਸਮ ਪਵਿੱਤਰ ਹੈ, ਯੱਗਿਓ ਪਵੀਤ। ਦੱਸੋ ਰਸਮ ਕਿਵੇਂ ਪਵਿੱਤਰ ਹੋ ਰਹੀ? ਕੋਹ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ, ਪਾਈ ਰਸਮ ਵੇਲੇ ਬੱਕਰਾ ਕੋਹ ਕੇ ਖਾਧਾ, ਅਤੇ ਆਖਦੇ ਹੋ ਰਸਮ ਪਵਿੱਤਰ ਹੈ, ਜਨੇਊ ਪਾਉਣ ਵਾਲਾ ਵੀ ਪਵਿੱਤਰ ਹੋ ਗਿਆ। ਪਵਿੱਤਰਤਾ ਕਿਵੇਂ ਰਹੀ ਜਦੋਂ ਇੱਕ ਜੀਵ ਦੀ ਜਾਨ ਲੈ ਲਈ? ਸਭ ਕੋ ਆਖੇ ਪਾਏ, ਅਤੇ ਫਿਰ ਹਰ ਕੋਈ ਪਰਿਵਾਰ ਨੂੰ ਖੁਸ਼ੀ ਦੀਆਂ ਵਧਾਈਆਂ ਦਿੰਦਾ ਹੋਇਆ ਆਖਦਾ ਹੈ, ਵਾਹ ਵਾਹ ਜਨੇਊ ਪਾ ਹੋ ਗਿਆ, ਜਨੇਊ ਪਾ ਹੋ ਗਿਆ, ਸਭ ਕੋ ਆਖੇ ਪਾਏ, ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ। ਇਹ ਜਨੇਊ ਜੋ ਐਡਾ ਵੱਡਾ ਆਡੰਬਰ ਰਚ ਕੇ ਪਾਇਆ ਗਿਆ ਸੀ, ਪੁਰਾਣਾ ਹੋਣ ਤੇ ਝੱਟ ਲਾ ਕੇ ਸੁੱਟ ਦੇਈਦਾ ਹੈ, ਹੋਏ ਪੁਰਾਣਾ ਸੁੱਟੀਐ ਪੀ ਫਿਰ ਪਾਈਐ ਹੋਰ, ਅਤੇ ਬਿਨਾਂ ਕਿਸੇ ਆਡੰਬਰ ਦੇ ਫਿਰ ਹੋਰ ਪਾ ਲਈਦਾ ਹੈ। ਨਾਨਕ ਤਗ ਨਾ ਤੁੱਟਈ ਜੇ ਤਗ ਹੋਵੇ ਜੋਰ। ਤਗ ਜਨੇਊ, ਜੋਰ ਜ਼ੋਰ ਤਾਕਤ ਸ਼ਕਤੀ। ਹੇ ਨਾਨਕ, ਜੇ ਇਸ ਜੰਝੂ ਵਿੱਚ, ਇਸ ਸੂਤ ਦੇ ਧਾਗੇ ਵਿੱਚ ਵਾਕਿਆ ਹੀ ਕੋਈ ਤਾਕਤ ਜਾਂ ਸ਼ਕਤੀ ਹੁੰਦੀ, ਫਿਰ ਤਾਂ ਇਹ ਟੁੱਟਣਾ ਹੀ ਨਹੀਂ ਸੀ ਚਾਹੀਦਾ। ਜੇ ਸੱਚਮੁੱਚ ਹੀ ਇਹ ਆਤਮਕ ਜੀਵਨ ਬਖਸ਼ਣ ਵਾਲਾ ਧਾਗਾ ਹੈ, ਫਿਰ ਤਾਂ ਇਸ ਧਾਗੇ ਵਿੱਚ ਜ਼ੋਰ ਹੋਣਾ ਚਾਹੀਦਾ ਸੀ, ਇਸ ਧਾਗੇ ਵਿੱਚ ਸ਼ਕਤੀ ਹੋਣੀ ਚਾਹੀਦੀ ਸੀ, ਫਿਰ ਤਾਂ ਇਹ ਟੁੱਟਣਾ ਨਹੀਂ ਸੀ ਚਾਹੀਦਾ। ਇਹ ਤਾਂ ਭਾਈ ਆਮ ਸਾਧਾਰਨ ਧਾਗਾ ਹੈ, ਇਹ ਕਿਵੇਂ ਨਵਾਂ ਆਤਮਕ ਜੀਵਨ ਬਖਸ਼ੇਗਾ? ਮਹਿਲਾ ਪਹਿਲਾ। ਨਾ ਮੰਨੀਐ ਪਤ ਉਪਜੈ ਸਾਲਾ ਹੀ ਸਚਸੂਤ, ਦਰਗਹਿ ਅੰਦਰ ਪਾਈਐ ਤਗ ਨ ਤੂਟਸ ਪੂਤ। ਨਾ ਮੰਨੀਐ ਪਤ ਉਪਜੈ ਸਾਲਾ ਹੀ ਸਚਸੂਤ। ਭਾਈ, ਪਰਮੇਸ਼ਰ ਦੇ ਨਾ ਮੰਨਣ ਨਾਲ ਹੀ ਪਤ ਉਪਜਦੀ ਹੈ। ਰੱਬ ਦੀ ਦਰਗਾਹ ਵਿੱਚ ਨਾਮ ਹਿਰਦੇ ਵਿੱਚ ਦ੍ਰਿੜ ਕਰ ਲਈਏ ਤਾਂ ਹੀ ਆਦਰ ਸਨਮਾਨ ਮਿਲਦਾ ਹੈ। ਸੱਚ ਸੂਤ ਅਸਲੀ ਜਨੇਊ, ਸਾਲਾ ਹੀ ਸੱਚ ਸੂਤ, ਪਰਮੇਸ਼ਰ ਦੀ ਸਿਫਤ ਸਲਾਹ ਹੀ ਅਸਲੀ ਜਨੇਊ ਹੈ। ਇਸੇ ਸਿਫਤ ਸਲਾਹ ਦੇ ਜਨੇਊ ਨਾਲ ਹੀ ਦਰਗਾਹ ਵਿੱਚ ਇੱਜ਼ਤ ਮਿਲੇਗੀ। ਤਗ ਨਾ ਤੂਟਸ ਪੂਤ, ਪੂਤ ਪਵਿੱਤਰ। ਤਗ ਇੱਥੇ ਜੋ ਤਗ ਹੈ, ਗੁਰੂ ਨਾਨਕ ਪਾਤਸ਼ਾਹ ਦੀ ਦੱਸੀ ਹੋਈ ਤਗ, ਪ੍ਰਭੂ ਦੀ ਸਿਫਤ ਸਲਾਹ ਦੀ ਤਗ। ਤਗ ਨਾ ਤੂਟ ਸਪੂਤ, ਇਹ ਸਿਫਤ ਸਲਾਹ ਰੂਪੀ ਤਗ ਪਵਿੱਤਰ ਜਨੇਊ ਹੈ। ਜੇ ਇਹ ਸਿਫਤ ਸਲਾਹ ਰੂਪੀ ਤਗ ਪਵਾ ਲਈਏ ਤਾਂ ਕਦੇ ਨਹੀਂ ਟੁੱਟਦੀ। ਸਤਸੰਗਿਓ, ਇਸ ਪੌੜੀ ਦੇ ਹੁਣ ਤੱਕ ਦੇ ਤਿੰਨ ਸ਼ਲੋਕ ਜਨੇਊ ਬਾਰੇ ਅਤੇ ਜਨੇਊ ਪਹਿਨਣ ਹਾਰ ਬਾਰੇ ਸਨ। ਹੁਣ ਅਗਲੇ ਸ਼ਲੋਕ ਵਿੱਚ ਪਹਿਨਾਵਣ ਹਾਰ ਬਾਰੇ, ਬ੍ਰਾਹਮਣ ਬਾਰੇ ਜ਼ਿਕਰ ਹੈ। ਇਸ ਸ਼ਲੋਕ ਵਿੱਚ ਲਫ਼ਜ਼ ਤਗ ਤੋਂ ਭਾਵ ਹੈ ਰੋਕ। ਤੋਂ ਆਉਣ ਵਾਲੇ ਸ਼ਲੋਕ ਦਾ ਸੈਂਟਰਲ ਆਈਡੀਆ, ਮੁੱਖ ਭਾਵ ਹੈ ਕਿ ਇਹ ਬ੍ਰਾਹਮਣ, ਤੇਰੀ ਇਸ ਤਗ ਨੇ ਤੇਰੇ ਮੰਦ ਕਰਮਾਂ ਨੂੰ ਕੋਈ ਰੋਕ ਨਹੀਂ ਪਾਈ, ਕਿਉਂਕਿ ਤੇਰੇ ਮੰਦੇ ਕੰਮ ਉਸੇ ਤਰ੍ਹਾਂ ਚੱਲ ਰਹੇ ਨੇ, ਇਸ ਕਰਕੇ ਤੂੰ ਬੇਤੱਗਾ ਫਿਰ ਰਿਹਾ ਹੈ। ਅਤੇ ਜੇ ਆਪ ਤੂੰ ਬੇਤੱਗਾ ਹੈ ਤੇ ਦੂਸਰਿਆਂ ਨੂੰ ਤਗ ਪਾਉਣ ਦੀ ਕੀ ਲੋੜ? ਮਹਿਲਾ ਪਹਿਲਾ। ਤਗ ਨਾ ਇੰਦਰੀ, ਤਗ ਨਾ ਨਾਰੀ, ਪਲਕੇ ਥੁੱਕ ਪਵੇ ਨਿਤ ਦਾੜੀ। ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਤਗ ਨਾ ਅੱਖੀ,